ਭਾਰਤ ਵਰਸ਼ ਭਾਰਤ ਦੀ ਧਰਤੀ ਨੂੰ ਅਵਤਾਰਾਂ ਭਗਤਾਂ ਰਿਸ਼ੀਆਂ ਵੇਦ ਵਿਆਸ ਅਤੇ ਵਿਦਵਾਨਾਂ ਦੀ ਜਨਮ ਭੂਮੀ ਮੰਨਿਆ ਜਾਂਦਾ ਹੈ। ਇਸ ਦੇ ਦਰਿਆ ਪੂਜਨੀਕ ਹਨ। ਧਰਤੀ ਦੇ ਹਰ ਹਿੱਸੇ ਵਿੱਚ ਮੰਦਰ ਗੁਰਧਾਮ ਸਮਾਧੀਆਂ ਤੇ ਮਹਾਂਪੁਰਖਾਂ ਦੀਆਂ ਯਾਦਗਾਰਾਂ ਹਨ। ਕਿਸੇ ਨੇ ਨਾਮ ਸਿਮਰਨ ਤੇ ਸੇਵਾ ਰਾਹੀਂ ਭਗਤੀ ਕੀਤੀ, ਕਿਸੇ ਨੇ ਗਰੀਬਾਂ ਤੇ ਦੇਸ਼ ਦੀ ਰੱਖਿਆ ਵਾਸਤੇ ਤੇਗ ਉਠਾਈ ਤੇ ਜਰਵਾਣਿਆਂ ਦਾ ਮੂੰਹ ਮੋੜਿਆ, ਅਤੇ ਕਿਸੇ ਨੇ ਸੱਚ ਤੇ ਧਰਮ ਵਾਸਤੇ ਅੰਗ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ। ਪੰਜਾਬ ਦੀ ਧਰਤੀ ਤਾਂ ਸਭ ਤੋਂ ਵੱਧ ਭਾਗਾਂ ਵਾਲੀ ਹੈ, ਜਿੱਥੇ ਸ੍ਰੀ ਰਾਮ ਭਗਵਾਨ ਤੇ ਸੀਤਾ ਜੀ ਨੇ ਰਾਮ ਤੀਰਥ ਵਿਖੇ ਚਰਨ ਪਾਏ, ਪੰਜਾਂ ਪਾਂਡਵਾਂ ਨੇ ਰਾਜ ਕੀਤਾ ਅਤੇ ਧਰਮ ਦੀ ਰੱਖਿਆ ਲਈ ਅਧਰਮੀਆਂ ਨਾਲ ਯੁੱਧ ਕੀਤਾ। ਪੰਜਾਬ ਪਹਿਲਾਂ ਵੀ ਤੇ ਹੁਣ ਵੀ ਜਰਖੇਜ ਜ਼ਮੀਨ, ਪੈਦਾਵਾਰ, ਅੰਨ ਪਾਣੀ ਤੇ ਬਿਜਲੀ, ਰਹਿਣ ਸਹਿਣ, ਜੀਆਂ ਪ੍ਰਤੀ ਔਸਤ ਆਮਦਨ, ਕੁਰਬਾਨੀ, ਦਾਨੀ, ਸਰੂ ਕੱਦ ਜਵਾਨ ਦੇ ਜੰਗ ਵਿੱਚ ਕੀਤੀਆਂ ਬਹਾਦਰੀਆਂ ਦੇ ਕਾਰਨ ਜਗਤ ਪ੍ਰਸਿੱਧ ਹੈ। ਗੁਰੂ ਸਾਹਿਬਾਨ ਦੀ ਛੂਹ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਇਸ ਨੂੰ ਉਦੁੱਤੀ ਬਣਾਉਣ ਵਿੱਚ ਮਹਾਨ ਹਿੱਸਾ ਪਾਇਆ ਹੈ। ਇਸੇ ਲਈ ਹੁਣ ਵੀ ਪੰਜਾਬ ਨੂੰ ਭਾਰਤ ਦਾ ਸਿਰ ਜਾਂ ਤਲਵਾਰ ਵਾਲੀ ਵਾਹਾਂ ਭਾਵ ਰੱਖਿਅਕ ਨਾਲ ਤੁਲਨਾ ਦਿੱਤੀ ਜਾਂਦੀ ਹੈ। ਇਹ ਪੰਜੇ ਦਰਿਆਵਾਂ ਦੀ ਪਾਵਨ ਧਰਤੀ ਪੰਜਾਬ ਪੰਜਾਬੀਆਂ ਦੀ ਧੜਕਣ, ਸ਼ਹਿਰਾਂ ਦੀ ਨੁਹਾਰ, ਲੇਖਕਾਂ ਦੀ ਗੋਂਦ, ਸੰਗੀਤਕਾਰਾਂ ਦੀ ਤਾਲ, ਮਹਾਂਪੁਰਸ਼ਾਂ ਦੇ ਪਰਪਕਾਰਾਂ ਦੀ ਖਾਨ, ਅਵਤਾਰਾਂ ਤੇ ਪੈਗੰਬਰਾਂ ਦੇ ਜਨਮ ਦਾ ਸਭ ਤੋਂ ਵੱਡਾ ਕੇਂਦਰ ਹੈ। ਜਿਵੇਂ ਕਸ਼ਮੀਰ ਤੋਂ ਬਿਨਾਂ ਕੇਸਰ ਕਿਸੇ ਹੋਰ ਥਾਂ ਨਹੀਂ ਹੋਇਆ, 52 ਚੰਦਨ ਨੂੰ ਪੈਦਾ ਕਰਨ ਵਾਲਾ ਹਰੇਕ ਜੰਗਲ ਤੇ ਪਾਰਸ ਦੀ ਵੱਟੀ ਵਾਲਾ ਹਰੇਕ ਪਹਾੜ ਨਹੀਂ, ਇਸੇ ਤਰ੍ਹਾਂ ਜਿਤਨਾ ਕਿ ਸੰਤ, ਮਹੰਤ, ਗੁਣੀ, ਗਿਆਨੀ, ਕਥਾਵਾਚਕ, ਬ੍ਰਹਮ ਗਿਆਨੀ, ਗੁਰਸਿੱਖ, ਯੋਧੇ, ਸੂਰਵੀਰ, ਮਹਾਂਦਾਨੀ, ਸ਼ਹੀਦ, ਕਲਮ ਦੇ ਧਨੀ, ਵਿਦਵਾਨ, ਲੇਖਕ, ਰਾਜੇ, ਤਿਆਗੀ, ਵੈਰਾਗੀ, ਸਮਦਰਸੀ, ਸਿਦਕੀ, ਅਣਖੀ, ਭਗਤ, ਸੇਵਕ, ਸਖੀ, ਦਾਤੇ, ਸਿੱਖ, ਦੇਵੀਆਂ ਤੇ ਗੁਰਸਿੱਖ, ਸਿੱਖ ਇਤਿਹਾਸ ਦੇ ਹੀਰਿਆਂ ਦੇ ਜਨਮਦਾਤੀ ਹੋਣ ਦਾ ਪੰਜਾਬ ਦੀ ਧਰਤੀ ਨੂੰ ਮਾਣ ਹੈ, ਹੋਰ ਕਿਸੇ ਨੂੰ ਨਹੀਂ। ਇਸ ਪਵਿੱਤਰ ਤੇ ਸੁਹਾਵਣੀ ਬਾਗਾਂ ਅਤੇ ਜੰਗਲਾਂ ਨਾਲ, ਸਰਸਵਾਜ ਨਦੀ ਨਾਲੇ ਤੇ ਨਹਿਰਾਂ ਦੀ ਸੁੰਦਰ ਰਚਨਾ ਵਾਲੀ ਪੱਧਰੀ ਜ਼ਮੀਨ ਦੀ ਹਿੱਕ ਤੇ ਅੰਨ ਦੀ ਖਾਨ ਮਾਲਵਾ ਦੇਸ਼ ਹੈ। ਮਾਲਵਾ ਗੁਰੂ ਕਾ ਮਾਲਵਾ ਮੁੱਢ ਤੋਂ ਹੀ ਧਰਮ ਪ੍ਰੈਣ ਬ੍ਰਹਮ ਗਿਆਨੀਆਂ, ਵਿਦਵਾਨਾਂ, ਸੰਤਾਂ, ਮਹੰਤਾਂ, ਯੋਧਿਆਂ, ਸੂਰਵੀਰਾਂ, ਧੀਰਜਵਾਨਾਂ, ਬਲਵਾਨਾਂ, ਨੇਤਾ ਪੁਰਸ਼ਾਂ, ਹੱਕ ਪ੍ਰਾਸਤਾਂ, ਅਣਖੀਲਿਆਂ, ਸਭਿਆਚਾਰੀਆਂ, ਰਿਸ਼ੀਆਂ, ਸ਼ਾਸਤਰਕਾਰਾਂ, ਫਿਲਾਸਫਰਾਂ, ਲਿਖਾਰੀਆਂ, ਸ੍ਰੀਮਾਨਾਂ, ਰਾਜੇ ਪੁਰਸ਼ਾਂ, ਦਾਨੀਆਂ, ਆਪਾ ਵਾਰਨ ਵਾਲੇ ਬਜ਼ੁਰਗਾਂ ਤੋਂ ਇਲਾਵਾ ਮਹਾਨ ਦੇਵੀ ਦੇਵਤਿਆਂ ਦੀ ਭੂਮੀ ਹੈ, ਜਿਸ ਨੂੰ ਸਤਿਗੁਰਾਂ ਨੇ ਆਪਣੇ ਪਵਿੱਤਰ ਚਰਨ ਪਾ ਕੇ ਹੋਰ ਵੀ ਵਧੇਰੇ ਮਾਣ ਬਖਸ਼ਿਆ ਹੈ। ਸੰਤ ਜੀ ਮਹਾਰਾਜ ਦਾ ਜਨਮ ਨਗਰ, ਸੱਤਵੇਂ ਪਾਤਸ਼ਾਹ ਜੀ ਮਹਾਰਾਜ ਦੇ ਬਰਾਂ ਨਾਲ ਮਾਲੋ ਮਾਲ ਹੋਏ ਇਸ ਮਾਲਵੇ ਦੇਸ਼ ਦੇ ਵਾਸੀ ਕਾਲੇ ਦੇ ਭਤੀਜੇ ਰੂਪ ਚੰਦ ਦੇ ਪੁੱਤਰ ਮੋਹਨ ਦੇ ਪੋਤਰੇ ਸੰਦਲੀ ਤੇ ਫੂਲ ਸਨ। ਅੱਗੇ ਬਾਬਾ ਫੂਲ ਦੇ 6 ਪੁੱਤਰ ਹੋਏ, ਤਲੋਕਾ, ਰਾਮਾ, ਰਘੂ, ਚੰਨੂ, ਝੰਡੂ ਤੇ ਤਾਕਤ ਮੱਲ। ਇਹਨਾਂ ਵਿੱਚੋਂ ਤਲੋਕਾ ਤੇ ਰਾਮਾ ਚੰਗੇ ਇਤਿਹਾਸਕ ਪੁਰਸ਼ ਹੋਏ ਹਨ। ਇਹਨਾਂ ਦੋਹਾਂ ਭਰਾਵਾਂ ਨੇ ਚਮਕੌਰ ਦੇ ਜੰਗ ਸਮੇਂ ਭੇਸ ਬਦਲ ਕੇ ਵੱਡੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਦੇ ਸੰਸਕਾਰ ਕਰਨ ਦੀ ਸੇਵਾ ਪ੍ਰਾਪਤ ਕੀਤੀ। ਉਪਰੰਤ ਮਾਲਵੇ ਦੇਸ਼ ਗੁਰੂ ਕੀ ਕਾਂਸੀ ਦਮਦਮੇ ਸਾਹਿਬ ਪੁੱਜ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਪਾਵਨ ਹਸਤ ਕਮਲਾਂ ਤੋਂ ਅੰਮ੍ਰਿਤ ਪਾਨ ਕੀਤਾ। ਤਲੋਕਾ ਸਰਦਾਰ ਤਲੋਕ ਸਿੰਘ ਤੇ ਭਾਈ ਰਾਮਾ ਸਰਦਾਰ ਰਾਮ ਸਿੰਘ ਬਣ ਗਿਆ। ਤਲੋਕ ਸਿੰਘ ਚੌਧਰੀ ਨਾਭੇ ਦੇ ਜੀਂਦ ਰਿਆਸਤ ਦਾ ਵਡਕਾ ਹੋਇਆ ਹੈ। ਸਰਦਾਰ ਰਾਮ ਸਿੰਘ ਦੇ ਵੀ 6 ਪੁੱਤਰ ਸਨ, ਦੋਨਾਂ ਸੁੱਧਾ, ਆਲਾ, ਬਖਤਾ, ਬੁੱਧਾ ਤੇ ਲੱਦਾ। ਬਾਬੇ ਆਲੇ ਨੇ, ਜੋ ਬੜਾ ਤੇਜ ਪ੍ਰਤਾਪੀ ਤੇ ਗਰੀਬ ਪਰਿਵਾਰ ਸੀ, ਨਵਾਬ ਕਪੂਰ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ ਅਤੇ ਸਭ ਤੋਂ ਪਹਿਲਾਂ 1779 ਵਿਕਰਮੀ ਵਿੱਚ ਬਰਨਾਲੇ ਸ਼ਹਿਰ ਕਿਲ੍ਹਾ ਬਣਾ ਕੇ ਆਪਣੀ ਰਾਜਧਾਨੀ ਕਾਇਮ ਕੀਤੀ। ਉਪਰੰਤ ਭਵਾਨੀਗੜ੍ਹ ਤੇ ਫੇਰ 1809 ਵਿਕਰਮੀ ਵਿੱਚ ਪਤੀਆਲਾ ਭਾਵ ਪਟਿਆਲਾ ਰਿਆਸਤ ਆਬਾਦ ਕੀਤੀ। ਇਸ ਪਟਿਆਲੇ ਸ਼ਹਿਰ ਤੋਂ 8 ਕੋਹਾਂ ਦੇ ਫਾਸਲੇ ਤੇ ਪੁੱਛੋਂ ਪਹਾੜ ਦੇ ਵਿਚਕਾਰ, ਨਾਭੇ ਸ਼ਹਿਰ ਤੋਂ 7 ਮੀਲ ਪਹਾੜ ਵੱਲ, ਫਤਿਹਗੜ੍ਹ ਸਰਹੰਦ ਤੋਂ 15 ਮੀਲ ਦੱਖਣ ਵੱਲ, ਭਾਸੋਂ ਤੋਂ 5 ਮੀਲ ਪੂਰਬ ਵੱਲ, ਅਮਲੋਹ ਕਸਬੇ ਤੋਂ 13 ਮੀਲ ਪੂਰਬ ਵੱਲ ਨਵੀਂ ਨਿਕਲੀ ਮੋਟਰਾਂ ਵਾਲੀ ਸੜਕ ਜੋ ਨਾਭੇ ਨੂੰ ਆਉਂਦੀ ਹੈ, ਇਸ ਤੇ ਅਮਲੋਹ ਕਸਬਾ ਤੇ ਭਾਦਸੋਂ ਦਾ ਵੱਡਾ ਅੱਡਾ ਆਉਂਦਾ ਹੈ। ਇਸ ਤੋਂ 4 ਮੀਲ ਪਹਾੜ ਵੱਲ ਆਲੋਵਾਲ ਨਗਰ ਹੈ। ਆਲੋਵਾਲ ਜਦੋਂ ਦੀ ਗੱਲ ਅਸੀਂ ਕਰ ਰਹੇ ਹਾਂ, ਨਾ ਉਸ ਸਮੇਂ ਪਟਿਆਲਾ ਸ਼ਹਿਰ, ਨਾ ਹੀ ਨਾਭਾ ਰਿਆਸਤ, ਨਾ ਇਹੋ ਜਿਹੀਆਂ ਲੁੱਕ ਵਾਲੀਆਂ ਪੱਕੀਆਂ ਸੜਕਾਂ ਹੀ ਬਣੀਆਂ ਸਨ। ਸਗੋਂ ਪਹਿਲਾਂ ਇੱਥੇ 4 ਚੁਫੇਰੇ ਸੰਘਣਾ ਜੰਗਲ ਹੀ ਜੰਗਲ ਸੀ, ਅਰਥਾਤ ਸ਼ੇਰਾਂ, ਬਘਿਆੜਾਂ ਤੇ ਵਿਸ਼ੈਲੇ ਪਸ਼ੂਆਂ ਦੇ ਰਹਿਣ ਦੀ ਥਾਂ, ਜਿੱਥੇ ਕਈ ਕੋਹਾਂ ਤੱਕ ਬਸਤੀ ਦਾ ਨਾਮੋ ਨਿਸ਼ਾਨ ਹੀ ਨਹੀਂ ਸੀ। ਵੱਡੇ ਵੱਡੇ ਬਰਿਸ਼ ਬੂਟੇ, ਕਿਸੇ ਬੇਲ ਗਾਮ ਘੋੜੇ ਵਾਂਗ ਆਪ ਮਹਾਰੇ ਤੁਰ ਕੇ ਵਧੇ ਹੋਏ ਖੜੇ ਸਨ। ਕਿਤੇ ਕਿਸੇ ਬੋਹੜ ਨੇ ਆਪਣੀਆਂ ਦਾੜੀਆਂ ਵਧਾ ਵਧਾ ਕੇ ਧਰਤੀ ਵਿੱਚ ਗੱਡੀਆਂ ਸਨ। ਕਿਤੇ ਕੋਈ ਪਿੱਪਲ ਕਾਲੇ ਦਿਓ ਵਾਂਗ ਆਪਣੇ ਸਰੀਰ ਨੂੰ ਵਧਾਈ ਖੜਾ ਸੀ। ਗੱਲ ਕੀ, ਜੰਗਲ ਦੀ ਹਰ ਇੱਕ ਚੀਜ਼ ਭਿਆਨਕ ਦ੍ਰਿਸ਼ ਪੈਦਾ ਕਰ ਰਹੀ ਸੀ, ਕਿਉਂਕਿ ਇਹਨਾਂ ਦੇ ਦੁਆਲੇ ਰੇਰੂ, ਕਿੱਕਰ, ਜੰਡ, ਫਲਾਹੀ, ਅੱਕ, ਕਰੀਰ ਅਤੇ ਹੋਰ ਬਹੁਤ ਸਾਰੇ ਕੰਡਿਆਂ ਵਾਲੇ ਝਾੜ ਖੜੇ ਸਨ। ਇਹੋ ਜਿਹੀ ਖੁਸ਼ਕ ਉਜਾੜ, ਜਿੱਥੇ ਰੇਤ ਦੇ ਉੱਚੇ ਉੱਚੇ ਟਿੱਬੇ ਪਿਆਸੇ ਹਰਣਾਂ ਨੂੰ ਨਦੀ ਦਾ ਭੁਲੇਖਾ ਪਾਉਂਦੇ ਸਨ, ਜਿਨ੍ਹਾਂ ਵਿੱਚ ਧਾੜਵੀ, ਲਟੇਰੇ ਤੇ ਡਾਕੂ ਰਹਿੰਦੇ ਸਨ। ਇਸ ਕਰਕੇ ਦਿਨ ਦਿਹਾੜੇ ਹੀ ਭੁੱਲੇ ਭਟਕੇ ਰਾਹੀ ਪਾਂਦੀ ਲੁੱਟੇ ਜਾਂਦੇ। ਇਹੋ ਜਿਹੀ ਕਿਸੇ ਬੇਨਸੀਬ ਮਨੁੱਖ ਦੇ ਕਰਮਾਂ ਵਾਂਗੂ ਉਜਾੜ ਵਿੱਚ ਇੱਕ ਛੋਟਾ ਜਿਹਾ ਮਹਾਨ ਪਵਿੱਤਰ ਆਲੋਵਾਲ ਨਾਮ ਕਰਕੇ ਜੱਟ ਸਿੱਖਾਂ ਦਾ ਨਗਰ ਸੀ, ਜਿਸ ਨੂੰ ਜਮਾਂਦਰੂ ਸਿੱਧ ਪੂਰਨ ਮਹਾਂਪੁਰਸ਼ ਜਗਦੇਵ ਪੰਬਾਰ ਦੇ ਖਾਨਦਾਨ ਚੋਂ ਗੁਰਨੇ ਗੋਤ ਦੇ ਬਜ਼ੁਰਗ ਬਾਬੇ ਆਲੇ ਨੇ ਆਬਾਦ ਕੀਤਾ। ਇੱਥੇ ਅੱਜ ਤੋਂ 678 ਸਾਲ ਪਹਿਲਾਂ ਆਲਾ ਤੇ ਸੀਬੂ ਦੋ ਬਜ਼ੁਰਗ ਆਏ ਸਨ। ਆਲੇ ਨੇ ਆਪਣੇ ਨਾਮ ਪਰ ਨਗਰ ਆਬਾਦ ਕੀਤਾ, ਜਿਸ ਨੂੰ ਬਾਬੇ ਆਲੇ ਦਾ ਵਸਾਇਆ ਹੋਣ ਕਰਕੇ ਆਲੇਵਾਲਾ ਹੀ ਕਹਿੰਦੇ ਸਨ, ਜੋ ਸਮਾਂ ਪਾ ਕੇ ਆਲੇਵਾਲ ਤੋਂ ਆਲੋਵਾਲ ਪ੍ਰਸਿੱਧ ਹੋ ਗਿਆ। ਬਾਬੇ ਸੀਬੂ ਨੇ ਸੀਬੜੂ ਨਗਰ ਵਸਾਇਆ। ਇਸ ਆਲੋਵਾਲ ਨਗਰ ਵਿੱਚ ਹੋਰ ਕੌਮਾਂ ਵਾਂਗ ਗੁਰਨੇ ਜ਼ਿਮੀਂਦਾਰਾਂ ਦੇ ਵੀ ਕਾਫੀ ਘਰ ਹਨ। ਕਿਸੇ ਸਮੇਂ ਇਹਨਾਂ ਦੇ ਬਜ਼ੁਰਗ ਰਾਜਪੂਤਾਨੇ ਚੋਂ ਪੰਜਾਬ ਆਏ। ਇਹ ਰਾਜੇ ਜਗਦੇਵ ਦੇ ਖਾਨਦਾਨ ਵਿੱਚੋਂ ਹਨ, ਜਿਸ ਨੇ ਪੈਲ ਪਿੰਡ ਇੱਕ ਨਿਰਤਕਾਰੀ ਕਾਰਨ ਵਾਲੀ ਨਾਚੀ ਨੂੰ ਆਪਣੇ ਸੀਸ ਦਾ ਦਾਨ ਕਰਕੇ ਮੁੜ ਵਾਪਸ ਨਹੀਂ ਲਿਆ ਤੇ ਕਿਹਾ ਸੀ ਕਿ ਸੂਰਮੇ ਦਾਨ ਕੀਤੀ ਚੀਜ਼ ਵਾਪਸ ਨਹੀਂ ਲੈਂਦੇ। ਉਸ ਦੇ ਸ਼ਾਹੀ ਘਰਾਣੇ ਵਿੱਚ ਮੁੰਡੇਰ ਤੇ ਗੁਰਨਾ ਦੋ ਬਜ਼ੁਰਗ ਹੋਏ। ਅੱਗੇ ਉਹਨਾਂ ਦੇ ਨਾਮ ਤੇ ਗੋਤ ਜਾਂ ਸੰਗਿਆ ਪੈ ਗਈ। ਜਰਗ ਨਿਵਾਸੀ ਮੁੰਡੇਰ ਗੋਤੀ ਹਨ। ਇੱਥੇ ਜਗਦੇਵ ਸੂਰਮੇ ਦੀ ਯਾਦਗਾਰ ਇੱਕ ਥੜੀ ਬਣੀ ਹੈ, ਜਿੱਥੇ ਭਾਵਨਾ ਬਾਲਿਆਂ ਦੀਆਂ ਹੁਣ ਵੀ ਸੁੱਖਾਂ ਵਾਰ ਆਉਂਦੀਆਂ ਹਨ। ਦੂਸਰੇ ਬਜ਼ੁਰਗ ਗੁਰਨੇ ਦੀ ਔਲਾਦ ਕਈ ਪਿੰਡਾਂ ਵਿੱਚ ਆ ਵਸੀ, ਜਿਨ੍ਹਾਂ ਵਿੱਚੋਂ ਆਲੇ ਨਾਮੀ ਬਜ਼ੁਰਗ ਨੇ ਆਲੋਵਾਲ ਆਬਾਦ ਕੀਤਾ। ਇੱਥੇ ਅੱਜ ਤੱਕ ਇਹਨਾਂ ਦਾ ਖਾਨਦਾਨ ਵੱਸਦਾ ਹੈ। ਇਸ ਪਿੰਡ ਦਾ ਕੋਈ 600 ਦੇ ਕਰੀਬ ਘਰ ਹੋਵੇਗਾ, ਜਿਨ੍ਹਾਂ ਵਿੱਚੋਂ 400 ਘਰ ਜਿਮੀਦਾਰ ਮਹਾਜਨ ਤੇ ਬ੍ਰਾਹਮਣ ਲੋਕਾਂ ਦੇ ਹਨ, ਬਾਕੀ ਸਾਰੇ ਪਛੜੀਆਂ ਸ਼੍ਰੇਣੀਆਂ ਹਰੀਜਨਾਂ ਦੇ ਹਨ। ਜਿਮੀਦਾਰ ਆਮ ਕਰਕੇ ਖੇਤੀਬਾੜੀ ਦਾ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ ਇੱਕ ਰਾਜ ਰੂਪ ਨਾਮ ਦਾ ਚੰਗਾ ਭਲਾ ਪੁਰਸ਼ ਹੋਇਆ ਹੈ। ਇਹ ਉਸ ਸਮੇਂ ਨਗਰ ਦਾ ਨੰਬਰਦਾਰ ਸੀ, ਜੋ ਅੱਗੇ ਪੁਸਤ ਦਰ ਪੁਸਤ ਨੰਬਰਦਾਰੀ ਖਾਨਦਾਨ ਵਿੱਚ ਚਲੀ ਆਈ। ਰਾਜ ਰੂਪ ਜੀ ਨੂੰ ਗੁਰਸਿੱਖੀ ਦੀ ਦਾਤ। ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1721 ਬਿਕਰਮੀ ਨੂੰ ਆਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵੇ ਦੇਸ਼ ਦੀ ਧਰਤੀ ਨੂੰ ਪਾਵਨ ਕਰਨ ਵਾਸਤੇ ਤੀਰਥ ਯਾਤਰਾ ਲਈ ਤਿਆਰੀ ਕੀਤੀ, ਜਿਨ੍ਹਾਂ ਨਾਲ ਅਨੇਕਾਂ ਮਤਾਂ ਦੇ ਸਾਧੂ ਹਜੂਰ ਦਾ ਪਰਿਵਾਰ ਤੇ ਹੋਰ ਬੇਅੰਤ ਸਿੱਖ ਸੰਗਤਾਂ ਦਾ ਇਕੱਠ ਸੀ। ਇਸੇ ਸਮੇਂ ਹੀ ਆਪ ਪਟਨੇ ਸਾਹਿਬ ਨੂੰ ਗਏ ਅਤੇ ਰਾਜੇ ਬਿਸ਼ਨ ਸਿੰਘ ਦੀ ਬੇਨਤੀ ਸੁਣ ਕੇ ਉਸਦੀ ਸਹਾਇਤਾ ਵਾਸਤੇ ਅਸਾਮ ਦੇਸ਼ ਪੁੱਜੇ ਤਾਂ ਅਨੰਦਪੁਰ ਤੋਂ ਚੱਲ ਕੇ ਰੋਪੜ ਤੋਂ ਅੱਗੇ ਪਹਿਲਾ ਮੁਕਾਮ ਰਹਿਲੀ ਪਿੰਡ, ਜੋ ਬਸੀ ਤੋਂ 3 ਕੋਹਾਂ ਤੇ ਹੈ, ਕੀਤਾ। ਉਸ ਤੋਂ ਬਾਅਦ ਆਪ ਜੀ ਦੇ ਚਰਨ ਪਾਉਣ ਦੀਆਂ ਪਾਵਨ ਯਾਦਾਂ ਇਹਨਾਂ ਨਗਰਾਂ ਵਿੱਚ ਕਾਇਮ ਹਨ। ਫਿਰ ਕਲੌੜ, ਦਾਦੂ ਮਾਜਰਾ, ਅਗਣੀ, ਹਰਪਾਲਪੁਰ, ਖੱਬਾ ਖੇੜੀ, ਉਗਾਣਾ, ਨੌ ਲੱਖਾ, ਟਹਿਲਪੁਰਾ, ਆਕੜ ਪਿੰਡ ਹੁੰਦੇ ਹੋਏ ਸੀਬੜੋ ਪੁੱਜੇ, ਜੋ ਪਟਿਆਲੇ ਤੋਂ 6-7 ਮੀਲਾਂ ਤੇ ਹੈ ਅਤੇ ਆਲੋਵਾਲ ਤੋਂ ਵੀ ਨਜ਼ਦੀਕ ਪੈਂਦਾ ਹੈ। ਇੱਥੇ ਵੀ ਵਧੇਰੇ ਗੁਰਨੇ ਗੋਤ ਤੇ ਬਜ਼ੁਰਗਾਂ ਦੀ ਵਸੋਂ ਹੈ। ਸਤਿਗੁਰਾਂ ਦਾ ਆਉਣਾ ਸੁਣ ਕੇ ਇਲਾਕੇ ਦੀਆਂ ਬੇਅੰਤ ਹੀ ਸੰਗਤਾਂ ਦਰਸ਼ਨਾਂ ਨੂੰ ਆਈਆਂ ਅਤੇ ਸਤਿਗੁਰਾਂ ਦੇ ਲੰਗਰ ਵਾਸਤੇ ਦੁੱਧ, ਲੱਸੀ, ਦਹੀਂ, ਮਿੱਠਾ, ਘਿਓ, ਆਟਾ, ਦਾਲ ਆਦਿ ਦੀ ਸੇਵਾ ਕਰਕੇ ਗੁਰਸਿੱਖੀ ਧਾਰਨ ਕੀਤੀ, ਜਿਨ੍ਹਾਂ ਵਿੱਚ ਆਲੋਵਾਲ ਨਗਰ ਦਾ ਬਜ਼ੁਰਗ ਬਾਬਾ ਰਾਜ ਰੂਪ ਤੇ ਇਹਨਾਂ ਦੇ ਬੜਕੇ ਵੀ ਸ਼ਾਮਲ ਸਨ। ਉਸ ਸਮੇਂ ਤੋਂ ਇਹ ਗੁਰੂ ਘਰ ਦੇ ਸਰਦਾਲੂ ਤੇ ਪ੍ਰੇਮੀ ਬਣੇ ਰਹੇ। ਬਾਅਦ ਵਿੱਚ ਖੰਡੇ ਦਾ ਅੰਮ੍ਰਿਤ ਪਾਨ ਕਰਕੇ ਸਿੰਘ ਸਜ ਗਏ। ਇਸ ਤੋਂ ਅੱਗੇ ਨੌਵੇਂ ਪਾਤਸ਼ਾਹ ਜੀ ਰੋਹਟਾ ਗੁਣੀ ਕੇ ਬੋੜਹਾਈ, ਰਾਜੋ ਮਾਜਰਾ, ਮੂਲੋਵਾਲ ਪਿੰਡਾਂ ਵਿੱਚ ਦੀ ਹੁੰਦੇ ਹੋਏ ਗੁਰੂ ਕੀ ਕਾਂਸੀ ਦਮਦਮੇ ਸਾਹਿਬ ਪੁੱਜੇ। ਇਹਨਾਂ ਸਾਰਿਆਂ ਥਾਵਾਂ ਉੱਤੇ ਗੁਰਸਥਾਨ ਬਣੇ ਹਨ, ਯਥਾ ਰੋਪੜ, ਸੰਘੌਲ, ਲੋਪੋਂ, ਖੇੜੀ, ਲੋ, ਨਵੇੜੀ, ਬਾਟ, ਅਨੰਦਪੁਰ, ਕਲੌੜ, ਥੋੜ ਪੈਰ, ਹਾਇ ਕੈ, ਦਾਦੂ ਮਾਜਰਾ, ਉਗਾਣਾ, ਨੌ ਲੱਖਾ, ਸੁਹਾਣਾ, ਭਾਣਾ, ਟਹਿਲਪੁਰੇ ਹੈ ਕਰੀ ਟਹਿਲ ਸਖਾਏ ਕੈ, ਨਦੀ ਹੰਸ, ਮੇਘ ਏਵ ਤਾਰਤ, ਫਿਰਤ ਗੁਰ ਮਾਲਵੇ ਕੋ ਚਾਹਤ, ਨਿਹਾਲ ਕੀਓ ਜਾਏ ਕੈ, ਤਥਾ ਆਕੜ ਗ੍ਰਾਮ ਲੰਘ, ਸੀਬੜੋ ਥਿਰੇ ਨਿਸੰਗ, ਸਤ ਸੰਗ ਕਰ ਜਨ ਰੰਗ, ਮਨ ਹੈ ਲਯੋ, ਰੋਹਟਾ ਕੇ ਲੋਹਟਾ ਸੇ ਲੋਗਨ ਕੋ ਸੋਨਾ ਕਰ, ਗੁਣੀ ਕੇ ਗੁਰੂ ਕੋ ਸੇਵ ਗੁਣ ਗਿਆਨ ਹੈ ਪਯੋ, ਅੰਬੌੜ ਰਹਾਏ ਰਾਜੋ ਮਾਜਰੇ, ਸਹਿ ਮੂਲੋਵਾਲ ਜਾਏ, ਥਿਰੇ ਆਏ ਪੈਚ ਸੇਵ ਕਰਤਾ ਭਯੋ, ਗੋਂਦਾ ਮਈਆ ਭਗਤ ਪ੍ਰੇਮੀ ਗੁਰ ਪਾਸ ਆਏ, प्रेम जुत सिख पाए सत संग है कयो। देखो पंथ प्रकाश कृत ज्ञान सिंह अध्याय 34 राज रूप। इना दे घर मानक चंद दा जन्म होया जिस दे घर प्रेम चंद प्रगटिया। अगे उसका पुत्र भाई करम चंद होया जिस दे घर बाबा दयाल सिंह जी जन्मया। दयाल सिंह दे घर वीर सिंह जी उत्पन्न होए। ए उस समय सारे इलाके विच मशहूर सन क्योंकि महाराज पटियाला वालों नंबरदारी दे नाल इन्हां नूं 12 पिंडां दी शाही चौधरता दा वी खिताब प्राप्त सी। जिथे ए सरकारे दरबारे सत्कारे जांदे सन उत्थे इन्हां दी उदारता दान धारा कृपालू सुभाउ ते गरीबां दे कम्मां विच बधेरे हिस्सा लैण करके इलाके विच वी आम प्रसिद्ध सन। इन्हां दी शादी सत्कार योग श्रीमती माता आस कौर जी नाल होई जो गुरसिक्खी जीवन विच परपक ते संत सेवी सन। इस तों बाद इन्हां ने परमेश्वर दी प्रसन्नता वास्ते निसकामता नाल दान पुन करके गरीबां दीआं मिठियां असीसां लईआं। जिन्हां दे बचनां दा सदका इन्हां दे घर इक महान पुन्नी गुरमुख महापुरश दा जन्म होया। माता पिता ने उस दा नाम राम सिंह रखिया। एह बाबा राम सिंह जी जो सचमुच राम भगवान दा ही अवतार सन बड़े भागशाली संत सेवी ते परमेश्वर दी पूर्ण रहमत दे पात्र बने। समां पा के इन्हां दे घर दूसरे बच्चे ने जन्म लिया जिस दा नाम गरजा सिंह रखिया। सरदार राम सिंह ने अपनी सियाणप नाल छोटी उम्र विच ही पिता जी दे राज दरबारी कम्मां नूं संभाल लिया। धार्मिक कम्मां विच भी पूर्ण हिस्सा लैंदे। अपने शरीर दे हुंदियां ही पिता जी ने नंबरदारी दा भार इन्हां दे मोढ़ियां ते रख के आप गृहस्थ विच रहिंदियां ही बाणप्रस्थी ते सन्यास धारियां वांग सिमरन विच जीवन बतीत करन लगे। सरदार राम सिंह जी भी जदों छोटा भरा तकड़ा हो गया फिर नंबरदारी दा सारा काम उसनूं सौंप के आप नलेप रह के बंदगी करदे रहे। संत जी महाराज दा नानका नगर नाभे पटियाले दे विचकार दबलान स्टेशन तों 400 मीलां दे फासले ते दक्खण पछों अंबल निर्माणा नाम दा इक छोटा जिहा पिंड है। पहला एह नगर नाभे रियासत विच सी। अज कल इस नूं पटियाला जिला लगदा है। इस विच खटड़े गोते जिमीदारां दी बधेरे वसों है क्योंकि एह पिंड वसाया ही खटड़े गोत दे बजुर्ग बाबा दंगा सिंह जी ते भगत सिंह जी ने है। उस समय इस इलाके दीआं खुलियां जमीनां दे कारण बियाबाद धरती पई सी जिस करके होर भी बहुत सारे लोग आ वसे। जिथे भी किसी बजुर्ग ने जमीन वाह बीज के बहिंदड़ कर लई फिर ओह उसे दी ही मलकियत मनी गई। सरदार दंगा सिंह दे घर दान सिंह दा जन्म होया। सरदार दान सिंह दे घर तारा सिंह ने जन्म लिया। तारा सिंह दे पुत्र दा नाम दीवान सिंह सी। दीवान सिंह दे अगे प्रेम सिंह होया। प्रेम सिंह दे घर वसावा सिंह दा जन्म होया। ए पी अपने पिता वांग लोकां नूं हर प्रकार दी सुख सहूलत देंदे रहे। समा पा के इन्हां दे घर सरदार प्रताप सिंह जी ने जन्म लिया जिस दी शादी पिंड ढोडे भवानीगढ़ दे ढड्डे गोती सरदार घराने विच माता महताब कौर जी नाल होई। सरदार प्रताप सिंह दी सुपत्नी माता महताब कौर दी कुखों सब तों पहलां 1880 ईस्वी दे लगभग ਇਕ ਵਡਭਾਗਣ ਬੱਚੀ ਪੈਦਾ ਹੋਈ, ਜਿਸ ਦਾ ਨਾਮ ਬੀਬੀ ਰਤਨ ਕੌਰ ਰੱਖਿਆ। ਮਾਨੋ ਹਿਮਗਰ ਤੇ ਮੈਨਾ ਦੇ ਘਰ, ਪਾਰਵਤੀ ਜਾਂ ਕੌਂਸਲ ਰਾਜੇ ਦੇ ਘਰ ਕੌਸ਼ਲਿਆ ਹੀ ਜਨਮ ਧਾਰ ਕੇ ਆਈ। ਇਸ ਭਾਗ ਬੀਬੀ ਬਚਪਨ ਤੋਂ ਹੀ ਭਾਉ ਭਗਤੀ ਦਾ ਸਰੂਪ ਤੇ ਸ੍ਰੇਸ਼ਟ ਗੁਣਾਂ ਕਰਕੇ ਭਰਪੂਰ ਸੀ। ਬਾਲਕ ਅਵਸਥਾ ਵਿਚ ਹੀ ਗੁਰਮੁਖ ਪਰਿਵਾਰ ਦੀ ਰੰਗਣ ਚੜ੍ਹ ਗਈ। ਗੁਰਸਿੱਖੀ ਜੀਵਨ ਤਾਂ ਮਾਤਾ ਪਿਤਾ ਦੇ ਵਿਰਸੇ ਵਿਚੋਂ ਆਈ ਅਮੋਲਕ ਦਾਤ ਸੀ। ਸੋ ਘੜਤੀਆਂ ਵਾਂਗ ਹੰਸੂ ਹੰਸੂ ਕਰਦਿਆਂ ਘਰ ਦਾ ਕੰਮ ਬੜੇ ਉਤਸ਼ਾਹ ਨਾਲ ਕਰਨਾ। ਬਚਪਨ ਵਿਚ ਹੀ ਮਾਤਾ ਦੀ ਗੈਰ ਹਾਜ਼ਰੀ ਵਿਖੇ ਵੀ ਕਿਸੇ ਘਰ ਆਏ ਸਾਧੂ ਸੰਤ ਨੂੰ ਖਾਲੀ ਨਹੀਂ ਸੀ ਮੋੜਿਆ। ਸਭਨਾ ਤੋਂ ਮਿੱਠੀਆਂ ਅਸੀਸਾਂ ਲਈਆਂ। ਕਿਉਂ ਹੁਣ ਹਾਰ ਬਿਰਵਾ ਕੇ ਚਿਕਨੇ ਪਾਤ ਦੀ ਕਹਾਵਤ ਅਨੁਸਾਰ ਪੇਕੇ ਘਰ ਨੂੰ ਚਾਰ ਚੰਨ ਲਾ ਕੇ ਸਵਰਗ ਦਾ ਨਮੂਨਾ ਬਣਾਇਆ। ਕਈ ਸਾਲਾਂ ਬਾਅਦ ਤਕਰੀਬਨ 1885 ਦੇ ਕਰੀਬ ਇੱਕ ਬੱਚੇ ਨੇ ਜਨਮ ਧਾਰਿਆ, ਜਿਸ ਦਾ ਨਾਮ ਮਾਤਾ ਪਿਤਾ ਨੇ ਸੁੰਦਰ ਸਿੰਘ ਰੱਖਿਆ। ਇਹ ਕੇਵਲ ਇੱਕ ਬੱਚੇ ਦੇ ਪਿਤਾ ਹੋਣ ਉਪਰੰਤ 22 ਸਾਲ ਦੀ ਉਮਰ ਵਿੱਚ ਹੀ ਗੁਰਪੁਰੀ ਪਿਆਨਾ ਕਰ ਗਏ ਸਨ। ਇਹਨਾਂ ਦੇ ਘਰ ਸਰਦਾਰ ਬਖਤੌਰ ਸਿੰਘ ਜੀ ਜਨਮੇ, ਜੋ ਪਿਤਾ ਜੀ ਦੇ ਅੰਤ ਸਮੇਂ 5 ਸਾਲਾਂ ਦੇ ਸਨ। ਸੰਤ ਜੀ ਮਹਾਰਾਜ ਦੇ ਨਾਨਕਿਆਂ ਦਾ ਸਜਰਾ, ਬਾਬਾ ਦੰਗਾ ਸਿੰਘ ਜੀ, ਬਾਬਾ ਦਾਨ ਸਿੰਘ ਜੀ, ਬਾਬਾ ਤਾਰਾ ਸਿੰਘ ਜੀ, ਬਾਬਾ ਦੀਵਾਨ ਸਿੰਘ ਜੀ, ਬਾਬਾ ਪ੍ਰੇਮ ਸਿੰਘ ਜੀ, ਬਾਬਾ ਵਸਾਵਾ ਸਿੰਘ ਜੀ, ਪਾਖਰ ਸਿੰਘ ਜੀ, ਬਿਸ਼ਨ ਸਿੰਘ ਜੀ, ਬਾਬਾ ਪ੍ਰਤਾਪ ਸਿੰਘ ਜੀ, ਕਿਸ਼ਨ ਸਿੰਘ ਜੀ, ਬਾਬਾ ਸੁੰਦਰ ਸਿੰਘ ਜੀ, ਬੀਬੀ ਰਤਨ ਕੌਰ ਜੀ, ਬਾਬਾ ਬਖਤੌਰ ਸਿੰਘ ਜੀ। ਮਾਤਾ ਮਹਿਤਾਬ ਕੌਰ ਨੂੰ ਤ੍ਰਿਕਾਲ ਦਰਸ਼ੀ ਸਾਧੂ ਦਾ ਵਚਨ। ਉਹਨਾਂ ਸਮਿਆਂ ਵਿਚ ਜੇ ਕੋਈ ਕਿਸੇ ਗੱਲੋਂ ਘਰੋਂ ਉਦਾਸ ਹੋ ਕੇ ਸਾਧੂ ਵੀ ਬਣਦਾ ਤਾਂ ਉਹ ਐਸਾ ਵੈਰਾਗੀ, ਤਿਆਗੀ ਤੇ ਉੱਚ ਪੱਧਰ ਦਾ ਮਹਾਤਮਾ ਹੁੰਦਾ ਜਿਸ ਦੇ ਸੁੱਤੇ ਸਿੱਧ ਦਰਸ਼ਨ ਕੀਤਿਆਂ ਮੰਦ ਵਾਸ਼ਨਾ ਦੂਰ ਹੋ ਜਾਂਦੀਆਂ ਸਨ। ਆਮ ਕਰਕੇ ਪਿੰਡਾਂ ਤੋਂ ਬਾਹਰ ਛੱਪੜ ਦੇ ਕੰਢੇ ਨਾਗੇ ਸਾਧੂਆਂ ਦੀਆਂ ਜਮਾਤਾਂ ਆਉਂਦੀਆਂ, ਜੋ ਬਿਨਾਂ ਬਾਸਤਰ ਤੋਂ ਅਗਨੀ ਦੇ ਧੂੰਏ ਦੇ ਆਸਰੇ ਸਿਆਲੇ ਦੀਆਂ ਠੰਡੀਆਂ ਰਾਤਾਂ ਨੀਲੀ ਛੱਤ ਹੇਠਾਂ ਬਾਹਰ ਮੈਦਾਨ ਵਿੱਚ ਹੀ ਬਤੀਤ ਕਰਦੇ। ਭਾਵੇਂ ਉਹ ਅੱਜ ਕੱਲ ਦੇ ਪੇਕੀ ਸਾਧੂਆਂ ਵਾਂਗ ਦਵਾਈ ਬੂਟੀ ਦਾ ਕੰਮ ਕਾਂਡ ਦੂਜਾ ਪੇਤਵੀ ਤੇ ਮੰਤਰ ਜੰਤਰ ਨਹੀਂ ਸੀ ਜਾਣਦੇ, ਫੇਰ ਵੀ ਲੋਕੀ ਭਾਵਨਾ ਨਾਲ ਉਹਨਾਂ ਦੀ ਸੇਵਾ ਕਰਦੇ ਅਤੇ ਸਰਾਪ ਤੋਂ ਭੈ ਮੰਨਦੇ। ਕਈ ਪਰਮਹੰਸ ਬੀਤ ਰਾਗ ਸਾਧੂ ਇਕੱਲੇ ਹੀ ਆਪਣੀ ਮੌਜ ਵਿੱਚ ਵਿਚਰਦੇ। ਉਹਨਾਂ ਨੇ ਭਿੱਖਿਆ ਦੇ ਸਮੇਂ ਸ਼ਹਿਰ ਜਾਂ ਨਗਰ ਦੀਆਂ ਗਲੀਆਂ ਵਿੱਚ ਜਾ ਕੇ ਹਰੀ ਨਾਰਾਇਣ ਕਰਨੀ, ਜਿੱਥੋਂ ਮੰਨੀ ਮਿਲ ਜਾਂਦੀ ਉਸੇ ਜਗ੍ਹਾ ਹੀ ਖੜੋ ਕੇ ਛਕ ਲੈਣਾ, ਫੇਰ ਅੱਗੇ ਹੋ ਜਾਣਾ। ਕਿਸੇ ਘਰੋਂ ਇੱਕ ਤੋਂ ਵਧੀਕ ਪ੍ਰਸ਼ਾਦਾ ਅੰਗੀਕਾਰ ਨਹੀਂ ਸੀ ਕਰਦੇ। ਕੇਵਲ ਦੁਪਹਿਰ ਦੇ ਵਕਤ ਹੀ ਅੱਠੀ ਪੈਰੀ ਆਉਣਾ ਅਤੇ ਬਾਕੀ ਦਾ ਸਮਾਂ ਬਾਹਰ ਕਾਂਤ ਵਿੱਚ ਬਤੀਤ ਕਰਨਾ। ਇਹੋ ਜਿਹਾ ਇੱਕ ਜਟਾ ਜੂਟ ਮਹਾਂਪੁਰਸ਼ ਜਿਸ ਦੇ ਸੀਸ ਤੇ ਖੱਦਰ ਦੀ ਚਾਦਰ ਦਾ ਝੁੰਬ, ਪੈਰਾਂ ਤੱਕ ਨੀਵਾਂ ਖੱਦਰ ਦਾ ਚੋਗਾ, ਧੌੜੀ ਦੀ ਜੁੱਤੀ ਤੇ ਹੱਥ ਵਿੱਚ ਚਿੱਪੀ ਫੜੀ ਹੋਈ ਨਿਰਮਾਣੇ ਨਗਰ ਆ ਪੁੱਜਾ। ਗਰਮੀ ਦਾ ਮੌਸਮ ਦੁਪਹਿਰਾਂ ਦਾ ਸਮਾਂ ਸੀ। ਉਸਨੇ ਸਰਦਾਰ ਪ੍ਰਤਾਪ ਸਿੰਘ ਦੇ ਬੂਹੇ ਅੱਗੇ ਆ ਕੇ ਸਤ ਕਰਤਾਰ ਆਖਿਆ। ਮਾਤਾ ਮਹਿਤਾਬ ਕੌਰ ਨੇ ਕਿਹਾ, ਰਤਨੀਏ, ਬਾਬੇ ਆਏ ਨੇ, ਦੌੜ ਕੇ ਜਹਾ ਤੇ ਇਹਨਾਂ ਨੂੰ ਪ੍ਰਸ਼ਾਦਾ ਦੇਹੇ। ਮਾਤਾ ਜੀ ਦਾ ਵਚਨ ਸੁਣ ਕੇ ਜਦੋਂ ਬੀਬੀ ਨੇ ਹੱਥ ਧੋ ਕੇ ਥਾਲੀ ਵਿੱਚ ਪ੍ਰਸ਼ਾਦਾ ਰੱਖਿਆ ਤੇ ਛੇਤੀ ਨਾਲ ਬੂਹੇ ਅੱਗੇ ਖੜੇ ਮਹਾਤਮਾ ਨੂੰ ਸਿਰ ਚੁਕਾ ਕੇ ਮੱਥਾ ਟੇਕ ਕੇ ਦੋਵੇਂ ਹੱਥ ਅੱਗੇ ਕਰਕੇ ਪ੍ਰਸ਼ਾਦਾ ਪਕੜਾਇਆ ਤਾਂ ਤ੍ਰਿਕਾਲ ਦਰਸ਼ੀ ਮਹਾਤਮਾ ਨੇ ਇਸ ਬੱਚੀ ਦੇ ਮਸਤਕ ਵੱਲ ਤੱਕਿਆ ਅਤੇ ਸ਼ਰਧਾ ਨਾਲ ਨਮਸਕਾਰ ਕੀਤੀ। ਮਾਤਾ ਮਹਿਤਾਬ ਕੌਰ ਦੇ ਪੁੱਛਣੇ ਕਰਕੇ ਕਿਹਾ, ਬੇਬੇ ਇਹ ਬੱਚੀ ਬੜੇ ਭਾਗਾਂ ਵਾਲੀ ਹੈ, ਰੱਬੀ ਕਾਰਕ ਦੀ ਮਾਤਾ ਬਣੇਗੀ। ਇਸ ਦੇ ਘਰ ਪੂਰਨ ਬ੍ਰਹਮ ਗਿਆਨੀ ਈਸ਼ਵਰੀ ਭਗਤ ਨੇ ਜਨਮ ਲੈਣਾ ਹੈ, ਜੋ ਨਾਨਕੇ ਤੇ ਦਾਦਕਿਆਂ ਦੀਆਂ ਸਮੂਹ ਕੁੱਲਾਂ ਨੂੰ ਤਾਰੇਗਾ। ਸਾਧੂ ਦੀ ਰਸਨਾ ਤੋਂ ਇਹ ਮੋਲਕ ਬਚਨ ਸੁਣ ਕੇ ਮਾਤਾ ਜੀ ਦਾ ਮਨ ਪੂਰਨ ਖੇੜੇ ਵਿੱਚ ਆ ਗਿਆ। ਉਹਨਾਂ ਦੇ ਅੰਦਰ ਕੁਛ ਹੋਰ ਪੁੱਛਣ ਦਾ ਖਿਆਲ ਸੀ, ਪਰ ਉਹ ਸਾਧੂ ਫੇਰ ਨਹੀਂ ਠਹਿਰੇ, ਨਾ ਕਦੀ ਬਾਅਦ ਵਿੱਚ ਆਏ। ਸਰਦਾਰ ਪ੍ਰਤਾਪ ਸਿੰਘ ਨੇ ਆਪਣੇ ਘਰ ਵਾਲੀ ਸ੍ਰੀਮਤੀ ਮਹਿਤਾਬ ਕੌਰ ਨਾਲ ਸਲਾਹ ਕਰਕੇ ਬੀਬੀ ਰਤਨ ਕੌਰ ਦਾ ਰਿਸ਼ਤਾ ਆਲੋਵਾਲ ਨਗਰ ਦੇ ਵਾਸੀ ਬੀਰ ਸਿੰਘ ਚੌਧਰੀ ਦੇ ਸਪੁੱਤਰ ਸਰਦਾਰ ਰਾਮ ਸਿੰਘ ਜੀ ਨੰਬਰਦਾਰ ਨਾਲ ਕਰ ਦਿੱਤਾ। ਉਪਰੰਤ ਇਸ ਸੁਭਾਗ ਜੋੜੀ ਦਾ ਥੋੜੇ ਸਮੇਂ ਬਾਅਦ ਵਿਵਾਹ ਹੋ ਗਿਆ। ਇਸ ਵਕਤ ਦੋਹੀ ਪਾਸੀ ਪਤੇਤਿਆਂ ਨੇ ਦਿਲ ਖੋਲ ਕੇ ਧਨ ਖਰਚ ਕੀਤਾ। ਢਾਡੀ ਡੂਮ ਕਲੌਂਤ ਤੇ ਹੋਰ ਮੰਗ ਤੇ ਮੂੰਹ ਮੰਗਿਆ ਪਦਾਰਥ ਪਾ ਕੇ ਮਹਾਂਦਾਨੀ ਰਾਜੇ ਜਗਦੇਵ ਤੱਕ ਪੀੜੀਆਂ ਗਿਣ ਕੇ ਕਲਿਆਣ ਉਚਾਰਦੇ ਸਨ। ਸੋ ਗੁਣ ਅਗਾਰ ਦੈਵੀ ਸੰਪਤੀ ਭੰਡਾਰ ਭਾਗਾਂ ਵਾਲੇ ਘਰ ਦਾ ਸ਼ਿੰਗਾਰ ਮਾਤਾ ਰਤਨ ਕੌਰ ਜੀ ਬਹੁਤ ਹੀ ਨੇਕ ਹਰਮਨ ਪਿਆਰੇ ਤੇ ਮਿੱਠ ਬੋਲੇ ਸਨ। ਪੂਰਵਲੇ ਜਨਮਾਂ ਦੇ ਸੰਯੋਗ ਕਰਕੇ ਰਾਜੇ ਦਸ਼ਰਥ ਤੇ ਰਾਣੀ ਕੌਸ਼ਲਿਆ ਵਾਂਗ ਸਰਦਾਰ ਰਾਮ ਸਿੰਘ ਜੀ ਤੇ ਮਾਤਾ ਰਤਨ ਕੌਰ ਜੀ ਇਸ ਭਾਗ ਜੋੜਾ ਹਮ ਖਿਆਲੀ ਸੰਤ ਸੇਵੀ ਧਾਰਮਿਕ ਰੁਚੀ ਵਿੱਚ ਅਧਿਕਤਾ ਰੱਖਣ ਵਾਲੇ ਕਿਰਪਾਲੂ ਸੁਪਾਉ ਸੰਯੋਗਤ ਬੜੇ ਦਰਦਵੰਦ ਤੇ ਗਰੀਬ ਪਰਵਰ ਸੀ। ਸਰਦਾਰ ਰਾਮ ਸਿੰਘ ਜੀ ਇਤਨੇ ਨਰਮ ਦਿਲ ਸਨ ਕਿ ਜੇ ਕਦੀ ਕਿਸੇ ਗਰੀਬ ਨੇ ਘਰ ਆ ਕੇ ਆਖਣਾ, ਨੰਬਰਦਾਰਾ ਅੱਜ ਮੇਰਾ ਕੰਮ ਹੈ, ਜਰਾ ਸ਼ਹਿਰ ਤੱਕ ਤਾਂ ਚੱਲੀ, ਤਾਂ ਉਸੇ ਸਮੇਂ ਆਪਣੇ ਘਰ ਦੇ ਸਾਰੇ ਕੰਮ ਛੱਡ ਕੇ ਉਸੇ ਨਾਲ ਹੀ ਤਿਆਰ ਹੋ ਜਾਣਾ। ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਜਦੋਂ ਸਰਕਾਰੇ ਦਰਬਾਰੇ ਕਿਸੇ ਗਰੀਬ ਜਾਂ ਅਮੀਰ ਦੇ ਕੰਮ ਜਾਣਾ, ਉਸ ਕੋਲੋਂ ਫੋਕੇ ਪਾਣੀ ਤੱਕ ਵੀ ਨਹੀਂ ਸੀ ਪੀਂਦੇ। ਇਤਨਾ ਬੜਾ ਵੱਡਾ ਤਿਆਗ ਸੀ। ਇਸੇ ਤਰ੍ਹਾਂ ਘਰ ਵਿੱਚ ਮਾਤਾ ਰਤਨ ਕੌਰ ਜੀ ਵੀ ਬੂਹੇ ਅੱਗੇ ਆਏ, ਕਿਸੇ ਸਵਾਲੀ ਮੰਗਤੇ ਨੂੰ ਖਾਲੀ ਨਹੀਂ ਸੀ ਮੋੜਦੇ, ਅਤੇ ਆਪ ਰੋਜ਼ ਦਾ ਨਿਤਨੇਮ ਕੀਤੇ ਬਗੈਰ ਜਲ ਪਾਣੀ ਨਹੀਂ ਸੀ ਛਕਦੇ। ਇਉਂ ਸਮਾਂ ਬੀਤਦਾ ਗਿਆ। ਅਕਾਲ ਪੁਰਖ ਦੀ ਪ੍ਰੇਰਨਾ ਅਨੁਸਾਰ ਬਾਬਾ ਵੀਰ ਸਿੰਘ ਦੇ ਮਨ ਵਿੱਚ ਸੰਕਲਪ ਫੁਰਿਆ ਕਿ ਹੁਣ ਮੇਰੀ ਬਿਰਧ ਅਵਸਥਾ ਹੋ ਆਈ ਹੈ, ਦੋਵੇਂ ਪੁੱਤਰ ਲਾਇਕ ਆਗਿਆਕਾਰ ਹਨ, ਇਹਨਾਂ ਦੇ ਵਿਆਹ ਵੀ ਹੋ ਚੁੱਕੇ ਹਨ, ਮੈਂ ਆਪਣਾ ਸਾਰਾ ਫਰਜ਼ ਪੂਰਾ ਕਰ ਲਿਆ ਹੈ, ਹੁਣ ਜੇਕਰ ਇਸ ਭਰੀ ਤੇ ਭਲੀ ਫੁੱਲੀ ਫੁਲਵਾੜੀ ਵਿੱਚੋਂ ਤੁਰਦਾ ਫਿਰਦਾ ਹੀ ਪਰਲੋਕ ਨੂੰ ਚਲਿਆ ਜਾਵਾਂ ਤਾਂ ਬੜੀ ਚੰਗੀ ਗੱਲ ਹੈ, ਪਰ ਅਜੇ ਇੱਕ ਸਦਰ ਬਾਕੀ ਰਹਿ ਗਈ ਹੈ ਕਿ ਮੈਂ ਆਪਣੇ ਜਿਉਂਦੇ ਜੀ ਇਸ ਘਰ ਨੂੰ ਰੰਗ ਭਾਗ ਲਾਉਣ ਵਾਲਾ ਪੋਤਰਾ ਵੀ ਦੇਖ ਲਵਾਂ। ਇਹ ਇਸ ਦਾ ਸੱਤ ਸੰਕਲਪ ਸੀ ਜੋ ਨਿਰੰਕਾਰ ਨੇ ਪੂਰਾ ਕੀਤਾ। ਕੱਤਕ ਦਾ ਮਹੀਨਾ ਚੜਿਆ, ਕਣਕਾਂ ਦੀ ਬਿਜਾਈ ਸ਼ੁਰੂ ਹੋ ਗਈ, ਸੌਣੀਆਂ ਦੀ ਫਸਲ ਪਿੜਾਂ ਵਿੱਚ ਪਈ ਹੈ, ਅੱਧਾ ਕੱਤਕ ਹੋ ਆਇਆ। ਸਾਰਿਆਂ ਦੇ ਮਨਾਂ ਵਿੱਚ ਇਸ ਮਹੀਨੇ ਦੀ ਅਮਿਤ ਖੁਸ਼ੀ ਹੈ, ਕਿਉਂਕਿ ਨਗਰਾਂ ਅਤੇ ਸ਼ਹਿਰਾਂ ਵਿੱਚ ਥਾਂ ਪਰ ਥਾਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਉਸਤਵ ਮਨਾਉਣ ਦੀਆਂ ਤਿਆਰੀਆਂ ਆਰੰਭ ਹਨ। ਸਰਦਾਲੂ ਪ੍ਰੇਮੀ ਜਲੂਸ ਕੱਢਣ ਤੇ ਨਗਰ ਕੀਰਤਨ ਦੇ ਪ੍ਰੋਗਰਾਮ ਵਿੱਚ ਹਨ। ਅੱਜ ਸਵੇਰ ਤੋਂ ਹੀ ਸਰਦਾਰ ਰਾਮ ਸਿੰਘ ਜੀ ਇਸਨਾਨ ਕਰਕੇ ਆਪਣੇ ਮੰਜੇ ਤੇ ਬੈਠੇ ਸਨ ਕਿ ਅਚਾਨਕ ਤੰਦਲਾ ਨੀਂਦ ਵਿੱਚ ਇੱਕ ਦ੍ਰਿਸ਼ਟਾਂਤ ਦੇਖਿਆ। ਇੱਕ 80 ਕੁ ਸਾਲਾਂ ਦਾ ਬਿਰਧ ਬਜ਼ੁਰਗ ਜੋ ਬਾਹਰਲੇ ਲਿਬਾਸ ਤੋਂ ਕੋਈ ਮਹਾਂਪੁਰਸ਼ ਪ੍ਰਤੀਤ ਹੋ ਰਿਹਾ ਸੀ, ਸਿੰਗਰਫ ਵਰਗਾ ਲਾਲ ਚਿਹਰਾ, ਸੁੰਦਰ ਦੁੱਧ ਚਿੱਟਾ ਲੰਮਾ ਦਾਹੜਾ, ਸੀਸ ਤੇ ਗੋਲ ਦਸਤਾਰਾ, ਗਲੇ ਪੈਰਾਂ ਤੱਕ ਖੱਦਰ ਦਾ ਨੀਵਾਂ ਚੋਲਾ ਤੇ ਚਰਨਾਂ ਵਿੱਚ ਖੂੰਟੀਆਂ ਵਾਲੇ ਪਊਏ ਪਾਈ, ਹੱਥ ਵਿੱਚ ਸਿਮਨਾ ਫੇਰਿਆ ਹੋਇਆ ਤੇ ਮੁਸ਼ਕਰਾਉਂਦਾ ਬਾਬੇ ਰਾਮ ਸਿੰਘ ਵੱਲ ਆ ਰਿਹਾ ਹੈ। ਜਦੋਂ ਪਾਸ ਪੁੱਜਾ ਤਾਂ ਇਹਨਾਂ ਨੇ ਉੱਠ ਕੇ ਨਮਸਕਾਰ ਕੀਤੀ। ਉਸ ਬਿਰਧ ਬਾਬੇ ਨੇ ਇਸ ਦੀ ਪਿੱਠ ਤੇ ਹੱਥ ਰੱਖਿਆ ਅਤੇ ਪ੍ਰਸੰਨ ਹੋ ਕੇ ਆਖਿਆ, ਰਾਮ ਸਿੰਘ ਆਹ ਲੈ ਸਾਡੇ ਵੱਲੋਂ ਇੱਕ ਗੁਲਾਬ ਦਾ ਭਰਪੂਰ ਜੋਵਨ ਵਿੱਚ ਖਿੜਿਆ ਮਹਿਕਿਆ ਫੁੱਲ ਤੁਹਾਡਾ ਘਰ ਸੁਗੰਧੀਆਂ ਦੀ ਸੰਭਾਲ ਕਰਨ ਦੇ ਯੋਗ ਹੈ। ਤੁਸੀਂ ਚੰਗੇ ਅਤਾਰ ਵਾਂਗੂ ਇਹ ਸੁਗੰਧੀ ਸੰਸਾਰ ਭਰ ਵਿੱਚ ਫੈਲਾਉਣ ਵਿੱਚ ਸਹਿਯੋਗ ਦੇਣਾ, ਆਪਣੇ ਘਰ ਦੀ ਚਾਰ ਦੀਵਾਰੀ ਵਿੱਚ ਬੰਦ ਨਾ ਕਰ ਰੱਖਣੀ। ਬਾਬਾ ਰਾਮ ਸਿੰਘ ਜੀ ਮਹਾਤਮਾ ਦੀ ਰਾਮਜ ਤਾਂ ਸਮਝ ਗਏ, ਪਰ ਆਪਣੇ ਸ਼ੰਕੇ ਨੂੰ ਚੰਗੀ ਤਰ੍ਹਾਂ ਨਿਵਰਤ ਕਰਨ ਲਈ ਕਹਿਣ ਲੱਗੇ, ਮਹਾਰਾਜ ਇਹ ਛੋਟਾ ਜਿਹਾ ਫੁੱਲ ਵਿਸ਼ਾਲ ਸੰਸਾਰ ਨੂੰ ਕਿਵੇਂ ਸੁਗੰਧਿਤ ਕਰੇਗਾ। ਮਹਾਤਮਾ ਨੇ ਦੂਜੀ ਰੌਂਜ ਮਾਰੀ ਤੇ ਕਿਹਾ, ਰਾਮ ਸਿੰਘ ਇਹ ਫੁੱਲ ਹੀ ਨਹੀਂ ਇਹ ਪਾਰਸ ਦਾ ਵੀ ਕੰਮ ਕਰੇਗਾ, ਪਰ ਇਸ ਦੀ ਵਿਲੱਖਣਤਾ ਇਹ ਹੋਵੇਗੀ ਕਿ ਇਹ ਪਾਰਸ ਲੋਹੇ ਨੂੰ ਸਿਰਫ ਸੋਨਾ ਨਹੀਂ ਬਣਾਏਗਾ, ਸਗੋਂ ਹਾਰ ਧਾਤ ਨੂੰ ਛੋਹ ਕੇ ਪਾਰਸ ਹੀ ਬਣਾਏਗਾ। ਇਸ ਦੀ ਸੁਗੰਧੀ ਨਾਲ ਗੁਰੂ ਨਾਨਕ ਦਾ ਪੰਥ ਮਹਿਕ ਜਾਵੇਗਾ, ਭਾਵ ਪ੍ਰਕਾਸ਼ਮਾਨ ਹੋ ਜਾਵੇਗਾ। ਗੱਲ ਜਾਰੀ ਰੱਖਦਿਆਂ ਮਹਾਤਮਾ ਨੇ ਕਿਹਾ, ਰਾਮ ਸਿੰਘਾ ਤੂੰ ਬਚਨ ਤੇ ਯਕੀਨ ਰੱਖ, ਤੇਰੇ ਘਰ ਇੱਕ ਮਹਾਨ ਆਤਮਾ ਦਰਗਾਹੀ ਹੁਕਮ ਅਨੁਸਾਰ ਗੁਲਾਬ ਤੇ ਪਾਰਸ ਦੇ ਗੁਣ ਲੈ ਕੇ ਪ੍ਰਗਟ ਹੋਣ ਲਈ ਤਿਆਰੀ ਵਿੱਚ ਹੈ। ਇਤਨਾ ਇਸ਼ਾਰਾ ਕਰਕੇ ਮਹਾਤਮਾ ਅਲੋਪ ਹੋ ਗਏ। ਦਿਨ ਚੜੇ ਸਦਾ ਰਾਮ ਸਿੰਘ ਜੀ ਨੇ ਇਹ ਵਾਰਤਾ ਆਪਣੇ ਘਰ ਵਾਲੀ ਮਾਤਾ ਰਤਨ ਕੌਰ ਪਾਸ ਦੱਸੀ। ਪਹਿਲਾਂ ਤਾਂ ਉਹਨਾਂ ਨੇ ਖਿਆਲ ਕੀਤਾ ਕਿ ਸਾਡੇ ਘਰ ਵਿੱਚ ਆਉਣ ਵਾਲਾ ਬਾਲ ਕਿਤੇ ਉਸ ਮਹਾਤਮਾ ਦੇ ਕਹਿਆ ਸੱਚਮੁੱਚ ਸਾਧੂ ਹੀ ਨਾ ਬਣ ਜਾਵੇ। ਫੇਰ ਕੁਝ ਸਮੇਂ ਬਾਅਦ ਕਹਿਣ ਲੱਗੇ, ਜੀ ਕਦੇ ਸੁਪਨੇ ਦੇ ਬਚਨ ਵੀ ਸੱਚੇ ਹੁੰਦੇ ਹਨ। ਕਈ ਵਾਰ ਦਿਨ ਦੀਆਂ ਗੱਲਾਂ ਜਾਂ ਦੇਖੀਆਂ ਚੀਜ਼ਾਂ ਰਾਤ ਨੂੰ ਸੁੱਤਿਆਂ ਪਿਆਂ ਯਾਦ ਆ ਜਾਂਦੀਆਂ ਹਨ, ਇਹ ਕੋਈ ਖਾਸ ਗੱਲ ਨਹੀਂ। ਐਵੇਂ ਨਾ ਇਹੋ ਜਿਹੇ ਵਹਿਮਾਂ ਵਿੱਚ ਪਿਆ ਕਰੋ। ਭਾਵੇਂ ਇਸ ਗੱਲ ਨੂੰ ਸੁਪਨਾ ਸਮਝ ਕੇ ਭੁਲਾ ਛੱਡਿਆ, ਪਰ ਸਾਧ ਬਚਨ ਅਟਲਾਦਾ ਦੇ ਕਥਨ ਅਨੁਸਾਰ ਉਧਰ ਕੁਝ ਕੁ ਦਿਨਾਂ ਬਾਅਦ ਉਸ ਮਹਾਂਪੁਰਸ਼ ਦੇ ਬਚਨਾਂ ਅਨੁਸਾਰ ਹਰ ਜੀਵ ਕੁੰਠ ਲੋਕ ਨੂੰ ਛੱਡ ਕੇ ਮਾਤ ਲੋਕ ਤੇ ਪੁੱਜੇ। ਚੌਪਈ ਮਾਤਾ ਉਧਰ ਪਵਨ ਠਹਿਰਾਈ, ਹਰ ਜੀ ਆਪਣੀ ਕਲਾ ਟਕਾਈ, ਜਨ ਮਰਨ ਹਰ ਜਨ ਨਹਿ ਹੋਈ, ਗੁਰਬਾਣੀ ਇਹ ਭੇਦ ਅਲੋਈ। ਸਮਾਂ ਆਪਣੀ ਤੇਜ ਰਫਤਾਰ ਤੁਰਿਆ ਜਾ ਰਿਹਾ ਹੈ, ਨਾ ਅੱਜ ਤੱਕ ਇਹ ਕਿਸੇ ਤੋਂ ਰੋਕਿਆ ਤੇ ਨਾ ਹੀ ਕਿਸੇ ਨੇ ਇਸ ਨੂੰ ਰੋਕਿਆ। ਸਾਵਣ ਦਾ ਮਹੀਨਾ ਚੜਿਆ, ਹਾੜ੍ਹ ਦਾ ਮਹੀਨਾ ਮੁੱਕ ਚੁੱਕਾ ਸੀ ਅਤੇ ਸਾਵਣ ਨੂੰ ਚੜਿਆ ਅਜੇ ਥੋੜੇ ਦਿਨ ਹੀ ਹੋਏ ਸਨ, ਜੋ ਅਜੇ ਆਪਣੇ ਬਚਪਨ ਵਿੱਚ ਹੀ ਸੀ। ਅਗੇਤਰਾ ਹੀ ਮੋਲੇ ਤਾਰ ਮੀਂਹ ਜੋਰਾਂ ਤੇ ਵਰਨ ਲੱਗ ਪਿਆ। ਹਰ ਸਮੇਂ ਆਕਾਸ਼ ਉੱਤੇ ਕਾਲੀਆਂ ਘਟਾਂ ਛਾਈਆਂ ਰਹਿੰਦੀਆਂ। ਜੇ ਕਦੇ ਸੂਰਜ ਭਗਵਾਨ ਨੰਗੇ ਮੂੰਹ ਧਰਤੀ ਵੱਲ ਝਾਤ ਵੀ ਪਾਉਂਦਾ ਤਾਂ ਉਹ ਵੀ ਬਹੁਤਾ ਕ੍ਰੋਧਵਾਨ ਨਹੀਂ ਸੀ ਹੁੰਦਾ। ਕਮਾਦ ਕਪਾਹ ਮੱਕੀਆਂ ਤੇ ਚਾਰ ਬਾਜਰੇ ਕਾਲੀਆਂ ਘਟਾਂ ਦੀ ਤਰ੍ਹਾਂ ਸੰਘਣੇ ਖਲੋਤੇ ਸਨ। ਪਾਣੀ ਨਾਲ ਛੱਪੜ ਤੇ ਟੋਏ ਇੱਕੋ ਜਿਹੇ ਹੋ ਗਏ ਸਨ। ਪਿੰਡਾਂ ਦੇ ਲੋਕ ਕੱਚੇ ਕੋਠਿਆਂ ਚੋ ਬੈਠੇ ਆਪਣੇ ਘਰਾਂ ਦੀ ਸੁੱਖ ਮੰਗਦੇ ਸਨ। ਇਉਂ ਹੌਲੀ ਹੌਲੀ ਸਾਵਣ ਦਾ ਮਹੀਨਾ ਸਿਖਰਾਂ ਤੇ ਆ ਗਿਆ। ਇਸ ਦੇ ਭਾਰ ਜਵਾਨੀ ਵਿੱਚ ਆਉਣ ਕਰਕੇ ਦਰਿਆਵਾਂ ਵਿੱਚ ਹੜ੍ਹ ਆਉਣ ਲੱਗ ਪਏ, ਜਿਨ੍ਹਾਂ ਦੇ ਕਾਰਨ ਕੰਢਿਆਂ ਤੋਂ ਟਪਕੇ ਪਾਣੀ ਦੂਰ ਤੱਕ ਖਿਲਰ ਗਿਆ ਸੀ। ਕਈ ਥਾਂ ਕੱਪਰ ਪੈਂਦੇ ਇੱਥੇ ਪਿੰਡਾਂ ਦੀਆਂ ਛੰਨਾਂ ਅਤੇ ਮੋਟੇ ਟਾਹਣਿਆਂ ਸਮੇਤ ਬ੍ਰਿਸ਼ ਰੁੜ ਜਾਂਦੇ ਦਿਖਾਈ ਦਿੰਦੇ ਸਨ। ਅਖੀਰ ਨੂੰ ਸਾਵਣ ਦਾ ਮਹੀਨਾ ਵੀ ਅੱਧ ਤੋਂ ਟੱਪ ਗਿਆ। ਅੱਜ ਵੀ ਸਾਵਣ ਦਾ ਦਿਨ ਸੀ, ਉਹ ਵੀ ਹੌਲੀ ਹੌਲੀ ਤੁਰ ਗਿਆ। ਸ਼ਾਮਾਂ ਪੈ ਗਈਆਂ, ਸੂਰਜ ਡੁੱਬਣ ਪਿੱਛੋਂ ਹਨੇਰਾ ਹੋ ਗਿਆ। ਹਨੇਰੇ ਦੀ ਕਾਲੀ ਚਾਦਰ ਵਿੱਚ ਚਿੱਟੇ ਕਾਲੇ ਇੱਕ ਹੋ ਗਏ। ਨਿੱਤਰੀ ਰਾਤ ਵਿੱਚ ਤਾਰੇ ਇਹ ਟਿਮ ਟਮਾਉਣ ਲੱਗੇ, ਰੌਲਾ ਮੁੱਕ ਗਿਆ। ਪੰਛੀ ਤੇ ਮਨੁੱਖ ਆਪੋ ਆਪਣੇ ਆਲ੍ਹਣਿਆਂ ਵਿੱਚ ਆ ਕੇ ਬੈਠ ਗਏ। ਫਕੀਰ ਲੋਕ ਆਪਣੇ ਮਿੱਤਰ ਪਾਰ ਬ੍ਰਹਮ ਨਾਲ ਲਿਵ ਜੋੜ ਬੈਠੇ ਤੇ ਗ੍ਰਸਥੀ ਘਰਾਂ ਵਿੱਚ ਬੈਠੇ ਜੀਵਨ ਦੇ ਦੁੱਖ ਸੁੱਖ ਦੀ ਕਹਾਣੀ ਕਰਨ ਲੱਗ ਪਏ। ਇਉਂ ਸਾਰੇ ਸੰਸਾਰ ਵਿੱਚ ਸ਼ਾਂਤ ਵਾਤਾਵਰਣ ਤੇ ਚੁੱਪ ਚਾਪ ਸੀ। ਨਿਖਰੀ ਰਾਤ ਦਾ ਚੌਥਾ ਪਹਿਰ ਹੋ ਆਇਆ। ਕੁੱਕੜਾਂ ਦੀਆਂ ਬਾਂਗਾਂ ਤੋਂ ਬਿਨਾਂ ਹੋਰ ਕੋਈ ਮਨੁੱਖੀ ਆਵਾਜ਼ ਸੁਣਾਈ ਨਹੀਂ ਸੀ ਦਿੰਦੀ। ਜਿੱਥੇ ਨਿਰਮਲ ਆਕਾਸ਼ ਵਿੱਚ ਤਾਰੇ ਡਲਕਾਂ ਮਾਰ ਰਹੇ ਸਨ, ਮਿੱਠੀ ਤੇ ਠੰਡੀ ਹਵਾ ਰੁੰਕ ਰਹੀ ਸੀ, ਜੋ ਖੁਸ਼ਬੂਦਾਰ ਫੁੱਲਾਂ ਦਾ ਰਸ ਚੂਸ ਕੇ ਸੁਗੰਧੀ ਵੰਡ ਰਹੀ ਸੀ। ਪ੍ਰਭੂ ਭਗਤੀ ਦੇ ਆਸ਼ਕ ਇਸਨਾਨ ਵਾਸਤੇ ਖੂਹਾਂ ਤੇ ਡੋਲ ਖੜਕਾ ਰਹੇ ਸਨ। ਠੰਡੀ ਹਵਾ ਦੀ ਲੋਰੀ ਨਾਲ ਦੁਨੀਆ ਸੁੱਖ ਦੀ ਨੀਂਦੇ ਘੂਕ ਸੁੱਤੀ ਪਈ ਸੀ। ਮੰਦਰ ਵਿੱਚ ਸੰਖ ਪੂਰਿਆ ਗਿਆ। ਘੜਿਆਲ ਨੇ ਆਵਾਜ਼ ਦਿੱਤੀ। ਦੂਰੋਂ ਕੋਈ ਫਕੀਰ ਤਕੀਏ ਵਿੱਚ ਬੈਠਾ ਮਿੱਠੀ ਸੁਰ ਵਿੱਚ ਗਾ ਰਿਹਾ ਸੀ, ਤੈਨੂੰ ਗਾਫਲਾ ਜਾਗ ਨਾ ਆਈ ਚਿੜੀਆਂ ਚੂਕਦੀਆਂ। ਅੰਮ੍ਰਿਤ ਵੇਲੇ ਸੱਚਮੁੱਚ ਕੁਦਰਤ ਅੰਮ੍ਰਿਤ ਰਸ ਦਾਨ ਕਰ ਰਹੀ ਸੀ। ਜਦੋਂ ਸੁੱਤੀ ਜਨਤਾ ਨੂੰ ਜਗਾਉਣ ਵਾਲਾ ਇਸ ਦੁਨੀਆਂ ਤੇ ਆਇਆ